जुड़ बैठी साध संगत जीओ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮਿਹਰਾਮਤ ਸਦਕਾ ਅਸੀਂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਹਾਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਆਪਣੀ ਝੋਲੀ ਵਿੱਚ ਪਵਾ ਕੇ ਘਰਾਂ ਨੂੰ ਵਾਪਸ ਮੁੜਦੇ ਹਾਂ। ਗਰੀਬ ਨਵਾਜ ਪਾਤਸ਼ਾਹ ਆਪਣੇ ਦਰ 'ਤੇ ਆਏ ਹੋਏ ਹਰ ਮਾਈ ਭਾਈ ਦੀ ਬਖਸ਼ਿਸ਼ਾਂ ਰਹਿਮਤਾਂ ਨਾਲ ਝੋਲੀ ਭਰਦੇ ਹਨ। ਸਾਧ ਸੰਗਤ, ਉੱਥੇ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਜੁੜ ਕੇ ਨਿਤਾ ਪ੍ਰਤੀ ਗੁਰਬਾਣੀ ਕੀਰਤਨ ਔਰ ਲੜੀਵਾਰ ਇਸ ਪਵਿੱਤਰ ਅਸਥਾਨ ਤੋਂ ਜੋ ਸਤਿਗੁਰੂ ਜੀ ਦੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਤਾ ਪ੍ਰਤੀ ਗੁਰੂ ਸਾਹਿਬ ਅੰਮ੍ਰਿਤ ਵੇਲੇ ਹੁਕਮ ਬਖਸ਼ਿਸ਼ ਕਰਦੇ ਨੇ, ਉਸ ਪਵਿੱਤਰ ਹੁਕਮਨਾਮੇ ਦੀ ਵਿਚਾਰ ਸੁਣਨ ਵਾਸਤੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਜੁੜ ਮਿਲ ਬੈਠਦੇ ਹਾਂ। ਸਾਧ ਸੰਗਤ, ਅੱਜ ਦਾ ਇਹ ਪਵਿੱਤਰ ਸ਼ਬਦ, ਪਵਿੱਤਰ ਹੁਕਮਨਾਮਾ, ਜਿਸ ਦਾ ਪਾਠ ਆਪ ਜੀ ਨੇ ਹੁਣੇ ਸ਼੍ਰਵਣ ਕੀਤਾ, ਅੱਜ ਦੇ ਇਸ ਪਵਿੱਤਰ ਹੁਕਮਨਾਮੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕੀ ਕਿਰਪਾ ਕੀਤੀ ਹੈ, ਕੀ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਕਰਨ ਵਾਸਤੇ ਇੱਕ ਬੇਨਤੀ ਕਰਦਿਆਂ ਗੁਰੂ ਆਗਾਦ ਬੋਧ ਹੈ। ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਕੇਵਲ ਆਪਣੀ ਬੁੱਧੀ ਦੀ ਸੀਮਾ ਤੱਕ ਵਿਚਾਰ ਕਰ ਸਕਦੇ ਹਾਂ। ਗੁਰੂ ਹੋਰ ਕੀ ਕਹਿੰਦੇ ਨੇ, ਇਦੂ ਅੱਗੇ ਕੀ ਕਹਿੰਦੇ ਨੇ, ਉਹ ਸ਼ਾਇਦ ਮਨੁੱਖੀ ਬੁੱਧੀ ਦੇ ਵੱਸ ਦੀ ਗੱਲ ਨਾ ਹੋਵੇ। ਚਲੋ, ਜਿੰਨੀ ਕੁ ਮਤ ਬੁੱਧ ਮਾਲਕ ਨੇ ਬਖਸ਼ਿਸ਼ ਕੀਤੀ ਹੈ ਗੁਰੂ ਕੇ ਸਵਾਰਿਓ, ਉਸ ਅਨੁਸਾਰ ਆਪ ਜੀ ਦੇ ਚਰਨ ਪਰਸਨ ਵਾਸਤੇ ਸਤਿਗੁਰਾਂ ਦੇ ਇਸ ਪਵਿੱਤਰ ਬਚਨ ਦੀ ਵਿਚਾਰ ਕਰਨ ਵਾਸਤੇ ਜੋ ਆਪ ਜੀ ਨੇ ਅਸੀਸ ਦੇਣੀ ਹੈ, ਦਾਸ ਹਾਜ਼ਰ ਹੋਇਆ। ਕੁਝ ਕਹਿਣ ਤੋਂ ਪਹਿਲਾਂ ਇੱਕ ਵਾਰੀ ਸਾਰੇ ਰਸਨਾ ਕਰੋ ਪਵਿੱਤਰ ਅਤੇ ਗੱਜ ਕੇ ਆਖੋ ਜੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਅਤੇ ਗੱਜ ਕੇ ਆਖੋ ਜੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਘਰ ਛੇਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਧ ਸੰਗਤ ਜੀਓ, ਅੱਜ ਦਾ ਇਹ ਪਵਿੱਤਰ ਹੁਕਮਨਾਮਾ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਇਸ ਦੇ ਆਰੰਭ ਵਿੱਚ ਸੂਹੀ ਮਹੱਲਾ ਚੌਥਾ, ਸੂਹੀ ਇੱਕ ਰਾਗ ਹੈ, ਮਹੱਲਾ ਚੌਥਾ ਦਾ ਭਾਵ ਹੈ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਬਚਨ ਹੈ। ਅੱਗੇ ਕਿਰਪਾ ਕਰਦੇ ਨੇ ਘਰ ਛੇਵਾਂ, ਵਿਦਵਾਨ ਸੱਜਣ ਮੰਨਦੇ ਨੇ ਕਿ ਇਹ ਤਾਲ ਨਾਲ ਸੰਬੰਧਿਤ ਹੈ। ਛੇਵੇਂ ਘਰ ਵਿੱਚ ਇਹ ਸ਼ਬਦ ਗਾਇਆ ਜਾ ਸਕਦਾ। ਫਿਰ ਕਿਰਪਾ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਵਰ ਇੱਕ ਹੈ, ਇੱਕ ਹੋ ਕੇ ਸਰਬ ਵਿਆਪਕ ਹੈ, ਅਤੇ ਜੇ ਕੋਈ ਪੁੱਛੇ ਕਿ ਉਸ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਉਸ ਦਾ ਮਿਲਾਪ ਕਿਵੇਂ ਹੋ ਸਕਦਾ ਹੈ, ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਨੇ ਸਤਿਗੁਰ ਪ੍ਰਸਾਦ, ਪੂਰੇ ਸਤਿਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਹੀ ਉਸ ਦੀ ਪ੍ਰਾਪਤੀ ਹੋ ਸਕਦੀ, ਹੋਰ ਕੋਈ ਰਸਤਾ ਨਹੀਂ, ਹੋਰ ਕੋਈ ਤਰੀਕਾ ਨਹੀਂ ਉਸ ਦੀ ਪ੍ਰਾਪਤੀ ਵਾਸਤੇ। ਇੱਕੋ ਤਰੀਕਾ ਗੁਰੂ ਦਾ ਪ੍ਰਸਾਦ, ਗੁਰੂ ਦੀ ਕਿਰਪਾ ਲੈਣੀ, ਅਤੇ ਗੁਰੂ ਦੀ ਕਿਰਪਾ ਪਿਆਰਿਓ ਸੇਵਾ ਅਤੇ ਸਿਮਰਨ ਨਾਲ ਮਿਲਦੀ ਹੈ। ਜਿਹੜਾ ਗੁਰੂ ਨੂੰ ਸਮਰਪਣ ਕਰਕੇ ਆਪਣਾ ਆਪਾ ਜਿਉਂਦਾ ਹੈ, ਉਹਦੇ 'ਤੇ ਸਤਿਗੁਰੂ ਕਿਰਪਾ ਕਰਦੇ ਨੇ।
ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ।
ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ, ਇਸ ਪਵਿੱਤਰ ਬਚਨ ਦੀ ਵਿਚਾਰ ਆਰੰਭ ਕਰਾਂ, ਇੱਕ ਬੇਨਤੀ ਕਰਦੇ ਹਾਂ। ਗੁਰੂ ਸਾਰਿਓ, ਬੰਦੇ ਵਿੱਚ ਬਹੁਤ ਜ਼ਿਆਦੀਆਂ ਔਗਣ ਨੇ, ਇਹਦੇ ਵਿੱਚ ਬੁਰਾਈਆਂ ਨੇ, ਇਹ ਔਗਣਾਂ ਨਾਲ ਭਰਿਆ ਹੋਇਆ, ਪਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਔਗਣ ਹੈ, ਉਹ ਔਗਣ ਹੈ ਆਪਣੇ ਤੋਂ ਬਿਨਾਂ ਕਿਸੇ ਹੋਰ ਨੂੰ ਕੁਝ ਸਮਝਦਾ ਨਹੀਂ, ਜਾਂ ਇਉਂ ਕਹਿ ਲਓ ਇਹ ਹਉਮੈ ਇਸ ਵਿੱਚ ਇੰਨੀ ਪ੍ਰਗਾੜ ਹੈ, ਹਉਮੈ ਇਹਦੇ ਵਿੱਚ ਇੰਨੀ ਕੁ ਪ੍ਰਬਲ ਹੈ, ਇਹ ਸੋਚਦਾ ਕਿ ਮੇਰੇ ਤੋਂ ਬਿਨਾਂ ਹੋਰ ਦੂਸਰਾ ਕੋਈ ਮਾਇਨੇ ਹੀ ਨਹੀਂ ਰੱਖਦਾ। ਇਹੀ ਕਾਰਨ ਭਾਰਤ ਵਰਸ਼ ਦੀ ਧਰਤੀ 'ਤੇ ਮਨੁੱਖ ਦੀ ਜ਼ਿੰਦਗੀ ਨੂੰ, ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵਰਨ ਵੰਡ ਨੇ ਵੰਡਿਆ। ਉਹਨਾਂ ਵਿੱਚ ਇੱਕ ਬ੍ਰਾਹਮਣ, ਇੱਕ ਖੱਤਰੀ, ਦੂਸਰਾ ਵੈਸ਼, ਤੀਸਰਾ ਔਰ ਚੌਥਾ ਸ਼ੂਦਰ। ਫਿਰ ਇਹਨਾਂ ਚੌਵਾਂ ਵਰਨਾਂ ਨੂੰ ਵੰਡ ਕੇ ਇਹਨਾਂ ਦੇ ਕੰਮ ਵੀ ਜਿਹੜੇ ਨੇ ਉਹ ਗੁਰੂ ਕੇ ਸਵਾਰੋ ਵੱਖ ਵੱਖ ਕਰ ਦਿੱਤੇ। ਬ੍ਰਾਹਮਣ ਉੱਤਮ ਹੈ, ਦੂਸਰੇ ਉਸ ਤੋਂ ਬਾਅਦ ਦੀ ਗਿਣਤੀ ਵਿੱਚ ਆਉਂਦੇ ਨੇ। ਐਸੀਆਂ ਚੀਜ਼ਾਂ ਗੁਰੂ ਕੇ ਸਵਾਰੋ ਇਸ ਭਾਰਤ ਵਰਸ਼ ਦੀ ਧਰਤੀ 'ਤੇ ਮਨੁੱਖ ਨੇ ਪੈਦਾ ਕੀਤੀਆਂ। ਇਸ ਹਉਮੈ ਦਾ ਪ੍ਰਗਟਾਵਾ ਵੇਖਣ ਤੋਂ ਇਸ ਕਰਕੇ ਵੀ ਆਇਆ ਕਿ ਬੰਦੇ ਨੇ ਜਾਤ ਪਾਤ ਦੀ ਜਿਹੜੀ ਗੱਲ ਸੀ ਉਸ ਨੂੰ ਬੜਾ ਜ਼ੋਰ ਸ਼ੋਰ ਦੇ ਨਾਲ ਪ੍ਰਚਾਰਿਆ, ਔਰ ਇਹ ਕਿਹਾ ਮੈਂ ਵੱਡਾ, ਦੂਸਰਾ ਛੋਟਾ, ਮੈਂ ਉੱਤਮ ਹਾਂ, ਦੂਜਾ ਨੀਵਾਂ, ਮੈਂ ਚੰਗੀ ਕੁੱਲ 'ਚ ਪੈਦਾ ਹੋਇਆ, ਦੂਜਾ ਚੰਗੀ ਕੁੱਲ ਵਿੱਚ ਪੈਦਾ ਨਹੀਂ ਹੋਇਆ, ਇਸ ਕਰਕੇ ਉਹ ਮੇਰੀ ਬਰਾਬਰੀ ਨਹੀਂ ਕਰ ਸਕਦਾ। ਹਾਲਾਂਕਿ ਗੁਰੂ ਕੇ ਸਵਾਰਿਓ ਜਦੋਂ ਗੁਰਮਤ ਦਾ ਪ੍ਰਕਾਸ਼ ਸਤਿਗੁਰਾਂ ਨੇ ਕੀਤਾ, ਕਿਰਪਾ ਕੀਤੀ, ਅਤੇ ਉਹਨਾਂ ਨੇ ਪ੍ਰਮੁੱਖ ਤੌਰ 'ਤੇ ਇਸ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਅਤੇ ਆਖਿਆ, ਚੇਤੇ ਰੱਖਿਓ ਕਿਸੇ ਦੂਸਰੇ ਨਾਲ ਨਫ਼ਰਤ ਨਾ ਕਰਿਓ, ਕਿਸੇ ਨੂੰ ਨੀਵਾਂ ਨਾ ਸਮਝਿਓ, ਕਿਸੇ ਨੂੰ ਨੀਵੀਂ ਜਾਤ ਦਾ ਨਾ ਮੰਨਿਓ। ਪੁੱਛਿਆ ਜੀ ਕਿਉਂ? ਸਤਿਗੁਰਾਂ ਨੇ ਕਿਹਾ ਮੈਨੂੰ ਦੱਸੋ ਜਿਹਨੂੰ ਤੁਸੀਂ ਨੀਵਾਂ ਕਹਿੰਦੇ ਹੋ ਤੁਹਾਡੇ ਵਿੱਚ ਅਤੇ ਉਹਦੇ ਵਿੱਚ ਫਰਕ ਕੀ ਹੈ? ਭਗਤ ਕਬੀਰ ਸਾਹਿਬ ਰਾਹੀਂ ਉਹਨਾਂ ਨੇ ਬਚਨ ਕਿਹਾ। ਉਹ ਕਹਿਣ ਲੱਗੇ ਵੀ ਜਿਹਨੂੰ ਸ਼ੂਦਰ ਮੰਨਦੇ ਹੋ, ਨੀਵੀਂ ਜਾਤ ਦਾ ਮੰਨਦੇ ਹੋ, ਉਹਦੀਆਂ ਨਾੜਾਂ ਵਿੱਚ ਵੀ ਖੂਨ ਹੈ। ਜੇ ਇਹ ਤੂੰ ਬੰਦੇ ਆਪਣੇ ਆਪ ਨੂੰ ਉੱਚੀ ਜਾਤ ਦਾ ਮੰਨਦਾ, ਉੱਚਾ ਮੰਨਦਾ, ਫਿਰ ਤੇਰੀਆਂ ਨਾੜਾਂ ਵਿੱਚ ਖੂਨ ਦੀ ਬਜਾਏ ਦੁੱਧ ਹੋਣਾ ਚਾਹੀਦਾ ਸੀ, ਕਿਉਂਕਿ ਕੁਝ ਨਾ ਕੁਝ ਤਾਂ ਵਿਲੱਖਣ ਤਾਂ ਹੋਵੇ। ਜੇ ਖੂਨ ਹੀ ਨੀਵੀਂ ਜਾਤ ਵਾਲੇ ਵਿੱਚ ਹੈ ਜਿਹਨੂੰ ਤੂੰ ਨੀਵੀਂ ਜਾਤ ਵਾਲਾ ਮੰਨਦਾ, ਅਤੇ ਖੂਨ ਹੀ ਤੇਰੀਆਂ ਰਗਾਂ ਵਿੱਚ ਹੈ, ਤੇਰੀਆਂ ਨਾੜਾਂ ਵਿੱਚ ਹੈ, ਫਿਰ ਤੇਰੇ ਅਤੇ ਉਹਦੇ ਵਿੱਚ ਅੰਤਰ ਕੀ ਹੋਇਆ? ਬੜਾ ਭਾਵਪੂਰਤ ਗੁਰੂ ਕੇ ਸਵਾਰੋ ਸਤਿਗੁਰਾਂ ਨੇ ਬਚਨ ਕਿਹਾ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਉਹ ਕਹਿੰਦੇ ਨੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ऐसे बचन भी कहे। उथे ए बचन कहिंदे जो दास बेनती करना चाहुंदा है, ओ कहिंदे तुम कत ब्राह्मण, हम कत सूद, हम कत लोहू, तुम कत दूध। जे तू एडा वड्डा है ते तेरियां नाड़ां दे विच खून दी बजाए दुध होना चाहिदा सी, पर नहीं, तेरियां विच भी खून है, मेरियां विच भी खून है, इस करके तेरे ते मेरे विच कोई अंतर नहीं है, जात पात दी कोई गल नहीं। ते गुरु साहब जी ने ते इथों तक बचन किया, कहन लगे कोई होवे अपने आप नूं वड्डा समझे, पर जे गुरु नानक दे घर नूं समझोगे, जे गुरु नानक दी गल करोगे, ते साहब कहिंदे नानक दा गुरु नानक दा घर उन्हां उहदे नाल है जिन्हूं लोक अत दा नीवा समझदे। बचन कीता नीचा अंदर नीच जात, नीची हूं अत नीच। कहन लगे नानक तिनकै संग साध वड्या स्यों क्या रीस। ते फिर बचन कहिंदे जिथे नीच संभालीण तिथे नदर तेरी बख्शीश। बेनती मैं कर रहा सा, बंदे ने जात पात दा बहुत वड्डा ए मनुख शिकार होया। गुरु रामदास सच्चे पातशाह जी एक बचन कहिंदे ने, ख्याल तवज्जो दे के इस पवित्र बचन दी विचार श्रवण करनी। कहन लगे वैसे शरीर विच कोई फर्क नहीं, तू जेड़े मर्जी घर विच पैदा हो गया कोई फर्क नहीं, एक फर्क बहुत वड्डा है, बुनियादी फर्क है, वो तेनू मैं दस देना। वो की है? कहन लगे जे कोई नीवा बंदा, जिन्हों तू नीवा समझना, नीवी जात वाला बंदा जे किधरे रब दा नाम जप लै, बंदगी कर लवे, ते कह लगे उहदे वर्गा महान कोई नहीं, ते जे कोई वड्डा समझन वाला रब दी बंदगी तो हीणा हो जाए ते उहदे वर्गा माड़ा कोई नहीं। आ फर्क है। जे अत दा नीवी जात वाला बंदगी कर लवे ते उहदे वर्गा उच्चा कोई नहीं, ते जे किंदे ने सजना वड्डी कुल विच उच्ची जात विच पैदा हो के अंदरला बंदगी तो बिना चला जाए, जीवन चला जाए, फिर तेरे वर्गा माड़ा कोई नहीं। अज सतगुरां ने बचन कह लगे नीच जात हर जपते हैं। कहिंदे नीवी जात विच पैदा हो के जदों हरी नूं जपया, परमेश्वर नूं जपया, सिमरन कीता, ते सतगुरु कह लगे एक करामात हो गई, एक बख्शिश वरत गई। ओ की सी? उत्तम पदवी पाए। नीवी कुल विच नीवी जात विच पैदा होण वाले बंदे ने जदों सिमरन कर लिया, कह लगे उहनूं उच्ची पदवी प्राप्त हो गई, उच्ची पदवी दा मालक बन गया। ऐसी सिमरन विच बड़ी वड्डी बरकत ते दात है। सतगुरां ने एक बचन कहा, मैं उदाहरण दे के अगे फिर बेनती करदा। उन्होंने बचन किया, कह लगे देखो भगतां नूं जदों भगत काल सी, भगत कबीर साहब, भगत रविदास साहब, भगत त्रिलोचन जी, ये सारे भगत, कह लगे इन्हां नूं नीवी जात दे गिणिया गया, पर सतगुरु जी कह लगे वेखो नाम दी वड्याई, नाम दी बख्शिश देखो। उन्होंने बचन किया, इन्हां ने जपया नाम, बंदगी कीती, ते जेड़े लोग इन्हां तो नफरत करदे सन, जेड़े लोग इन्हां नूं नीवा कहिंदे सन, अज ओही लोग इन्हां दे अगे नमस्कारा करन लग पए। आपां वचन पढ़दे आ ना, उत्थे साहिब ने कहा गोबिंद 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 संग नाम दियो मन लीना, आड़ दाम को शी परो होयो लाखीना। फिर कहिंदे बुनना तनना त्याग कै प्रीत चरण कबीरा, नीच कुला जो लाहरा पयो गुणी गहीरा। कहिंदे देखो नीवी कुल विच रहन वाला भगत कबीर जुलाहा किड्डा गुणा दा खजाना बन गया, नामदेव किन्ना उच्चा हो गया। फिर अगे बचन कहिंदे ने, मैं संखेप विच बचन करदे हां, ਸਤਿਗੁਰੂ ਕਹਿਣ ਲੱਗੇ ਐਸੇ ਭਗਤਾਂ ਨੂੰ ਜਦੋਂ ਨਾਮ ਨੇ ਜਪਿਆ ਤੇ ਉੱਚੇ ਹੋ ਗਏ, ਫਿਰ ਇਸ ਤਰ੍ਹਾਂ ਸੁਣਿਆ ਭਗਤ ਧੰਨੇ ਨੇ ਤੇ ਮਨ ਚ ਆ ਗਿਆ ਕਮਾਲ ਹੋ ਗਈ, ਜੇ ਇਹ ਬੰਦਗੀ ਕਰਕੇ ਐਡੇ ਮਹਾਨ ਹੋ ਸਕਦੇ ਨੇ, ਮੈਂ ਕਿਉਂ ਨਹੀਂ ਬੰਦਗੀ ਕਰ ਸਕਦਾ। ਉਹ ਕਹਿੰਦੇ ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਪਾਗਾ। ਨਾਮ ਨੇ ਐਡੀ ਬਖਸ਼ਿਸ਼ ਵਰਤਾ ਦਿੱਤੀ। ਸਤਿਗੁਰੂ ਕਹਿਣ ਲੱਗੇ ਨੀਵੀਂ ਜਾਤ ਵਿੱਚ ਜਪਿਆ ਨਾਮ ਪਦਵੀ ਉੱਤਮ ਹੋ ਗਈ। ਇੱਕ ਉਦਾਹਰਣ ਗੁਰਬਾਣੀ ਵਿੱਚੋਂ ਆਪ ਜੀ ਨਾਲ ਸਾਂਝੀ ਕਰਦਾ। ਭਗਤ ਰਵਿਦਾਸ ਸਾਹਿਬ ਜੀ ਨੇ ਕਹੀ ਹੈ, ਉਹ ਕਹਿੰਦੇ ਨੇ ਇੱਕ ਰੁੱਖ ਹੈ, ਉਸ ਰੁੱਖ ਦਾ ਨਾਂ ਹੈ ਤਾਰੀ ਦਾ ਰੁੱਖ। ਉਸ ਤਾਰੀ ਦੇ ਰੁੱਖ ਤੋਂ ਉਹਨੂੰ ਮਾੜਾ ਮੰਨਿਆ ਜਾਂਦਾ। ਉਹਦਾ ਇੱਕ ਗੁਣ ਹੈ ਕਿ ਉਹਦੇ ਤੋਂ ਕਾਗਜ਼ ਬਣਦਾ, ਪਰ ਜਿਹੜਾ ਕਾਗਜ਼ ਹੈ ਉਸ ਕਾਗਜ਼ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ। ਮੇਰੀ ਬੇਨਤੀ ਧਿਆਨ ਨਾਲ ਸ਼੍ਰਵਣ ਕਰਨੀ, ਤਾਰੀ ਦਾ ਰੁੱਖ ਉਸ ਰੁੱਖ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ, ਉਹਦੇ ਤੋਂ ਕਾਗਜ਼ ਬਣਦਾ ਉਸ ਕਾਗਜ਼ ਨੂੰ ਵੀ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ। ਭਗਤ ਜੀ ਕਹਿੰਦੇ ਨੇ ਜੇ ਉਸ ਕਾਗਜ਼ ਦੇ ਉੱਤੇ ਰੱਬ ਦਾ ਨਾਮ ਲਿਖ ਦਿੱਤਾ ਜਾਏ, ਕਹਿ ਲੱਗੇ ਲੋਕੀ ਉਸ ਤਾਰੀ ਦੇ ਰੁੱਖ ਦੇ ਬਣੇ ਹੋਏ ਕਾਗਜ਼ ਤੋਂ ਜਿਹਦੇ ਤੋਂ ਨਫ਼ਰਤ ਕਰਦੇ ਸਨ, ਰੱਬ ਦਾ ਨਾਮ ਲਿਖਣ ਕਰਕੇ ਉਸੇ ਕਾਗਜ਼ ਦੇ ਅੱਗੇ ਹੀ ਆਪਣਾ ਸਿਰ ਝੁਕਾ ਦਿੰਦੇ। ਉਹਨਾਂ ਨੇ ਬਚਨ ਕਿਹਾ, ਕਰ ਤਾਰ ਤਾਰੀ ਕਰ ਪੂਜੀਏ ਰੇ ਜੈਸੇ ਕਾਗਰਾ ਕਾਗਰਾ ਕਰਤ ਵਿਚਾਰਨ, ਭਗਤ ਭਗਾਉਤ ਲਿਖੀਏ ਤੇ ਉਪਰੇ ਪੂਜੀਏ ਨਮਸ਼ ਕਰ ਨਮਸ਼ਕਾਰਨ। ਭਗਤੀ ਲਿਖ ਦਿੱਤੀ ਗਈ ਤੇ ਨਮਸ਼ਕਾਰ ਕੀਤੀ ਸਭ ਨੇ। ਭਗਤ ਜੀ ਕਹਿਣ ਲੱਗੇ ਗੱਲ ਇਹ ਹੈ ਕਿ ਅੱਤ ਦਾ ਮਾੜਾ ਬੰਦਾ ਹੋਵੇ ਜੇ ਬੰਦਗੀ ਕਰ ਲਵੇ ਤੇ ਉੱਤਮ ਹੋ ਜਾਂਦਾ, ਮਹਾਨ ਬਣ ਜਾਂਦਾ। ਇੱਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ। ਨੀਵੀਂ ਜਾਤ ਵਿੱਚ ਰੱਬ ਦੇ ਨਾਮ ਨੂੰ ਜਪਿਆ ਉੱਤਮ ਪਦਵੀ ਪ੍ਰਾਪਤ ਹੋਈ।
ਉਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ।
ਸਤਿਗੁਰੂ ਕਹਿਣ ਲੱਗੇ ਵੀ ਜੇ ਇਸ ਗੱਲ ਦੀ ਪ੍ਰੋੜਤਾ ਕਰਨੀ ਹੈ, ਜੇ ਇਸ ਗੱਲ ਨੂੰ ਹਕੀਕਤ ਵਿੱਚ ਜਾਣਨਾ, ਜੇ ਇਹ ਗੱਲ ਸੱਚੀ ਸਮਝਣੀ ਹੈ ਵੀ ਬਾਕੀ ਹੈ ਇਹ ਸੱਚ ਹੈ, ਤੇ ਫਿਰ ਇਉਂ ਕਰੋ ਵੀ ਕਿਸੇ ਸਿਆਣੇ ਤੋਂ ਪੁੱਛ ਲਓ ਬਿਦਰ ਦੀ ਕਹਾਣੀ। ਪੁੱਛੋ ਬਿਦਰ ਦਾਸੀ ਸੁਤੇ, ਦਾਸੀ ਦੇ ਪੁੱਤਰ ਬਿਦਰ ਬਾਰੇ ਪੁੱਛ ਲਓ ਕਿ ਉਹਦੇ ਘਰ ਸ਼੍ਰੀ ਕ੍ਰਿਸ਼ਨ ਜੀ ਉਤਰੇ ਸਨ। ਵੱਡੇ ਦੇ ਘਰ ਨੂੰ ਛੱਡਿਆ ਤੇ ਬਿਦਰ ਦੇ ਘਰ ਰਾਤ ਰਹਿ। ਅੱਜ ਦਾ ਆਪਾਂ ਬਚਨ ਪੜ੍ਹਦੇ ਹਾਂ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ। ਜਦੋਂ ਦੁਰਯੋਧਨ ਨੇ ਕਿਹਾ ਤੁਸੀਂ ਸਾਡੇ ਘਰ ਕਿਉਂ ਨਹੀਂ ਠਹਿਰੇ, ਮੇਰੇ ਘਰ ਕਿਉਂ ਨਹੀਂ ਆਏ, ਤੇ ਉਹਨਾਂ ਨੇ ਕਹਿ ਦਿੱਤਾ ਮੈਂ ਬਿਦਰ ਦੇ ਘਰ ਚਲਾ ਗਿਆ ਸਾਂ। ਆਖਿਆ ਬਿਦਰ ਤੇ ਅੱਤ ਦਾ ਨੀਮ ਹੈ, ਬਿਦਰ ਤੇ ਅੱਤ ਦਾ ਮਾੜਾ ਹੈ, ਉਹਦੇ ਘਰ ਦਾ ਤੁਸੀਂ ਸ਼ੱਕ ਛਕਾ ਲਿਆ। ਤੇ ਕ੍ਰਿਸ਼ਨ ਜੀ ਨੇ ਜਵਾਬ ਦਿੱਤਾ, ਦੁਰਯੋਧਨ ਸੱਚ ਇਹ ਹੈ ਤੇਰੇ ਘਰ ਦੀ ਖੀਰ ਦਾ ਸਵਾਦ ਸ਼ਾਇਦ ਉਹੋ ਜਿਹਾ ਨਾ ਹੋਵੇ ਜੀ ਉਹ ਜਿਹਾ ਬਿਦਰ ਦੇ ਘਰ ਬਣੇ ਹੋਏ ਸਾਗ ਦਾ ਸਵਾਦ ਸੀ। ਤੇਰੇ ਘਰ ਦਾ ਦੁੱਧ ਤੇ ਬਿਦਰ ਦੇ ਘਰ ਦਾ ਪਾਣੀ, ਕਹਿਣ ਲੱਗੇ ਪਾਣੀ ਵਿੱਚ ਆਨੰਦ ਸੀ, ਸ਼ਾਇਦ ਤੇਰੇ ਦੁੱਧ ਵਿੱਚ ਇੰਨਾ ਆਨੰਦ ਨਾ ਹੁੰਦਾ। ਇਹ ਉਸ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਕਹਿਣ ਲੱਗੇ ਪੁੱਛੋ, ਕਿਸੇ ਸਿਆਣੇ ਤੋਂ ਪੁੱਛੋ, ਅਕਲਮੰਦ ਤੋਂ ਪੁੱਛੋ, ਦਾਸੀ ਦਾ ਪੁੱਤਰ ਬਿਦਰ ਅੱਤ ਦਾ ਨੀਵਾਂ ਲੋਕ ਸਮਝਦੇ। ਕਹਿਣ ਲੱਗੇ ਕ੍ਰਿਸ਼ਨ ਉਹਨਾਂ ਦੇ ਘਰ ਆ ਕੇ ਉਤਰੇ।
ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁਖ ਭੁਖ ਸਭ ਲਹਿ ਜਾਏ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਭਾਈ ਹਰੀ ਦੀ ਅਕਥ ਕਥਾ, ਜਿਹੜੀ ਮਹਾਨ ਕਥਾ ਹੈ ਉਹਦੇ ਗੁਣ ਨੇ, ਉਹਨੂੰ ਧਿਆਨ ਨਾਲ ਸੁਣੋ ਤੇ ਉਸ ਕਥਾ ਨੂੰ ਸੁਣ ਕੇ, ਉਹਦੇ ਨਾਮ ਨੂੰ ਸੁਣ ਕੇ, ਜਿੱਤ ਸਹਿਸਾ ਭਰਮ ਦੁੱਖ ਭੁੱਖ ਸਭ ਲੈ ਜਾਂਦਾ। ਉਹਦੇ ਨਾਮ ਨੂੰ ਸੁਣੀਏ, ਉਹਦੇ ਦਰ ਦੀ ਕਥਾ ਸੁਣੀਏ, ਉਹਦੇ ਘਰ ਦੀਆਂ ਬਚਨ ਬਲਾ ਸੁਣੀਏ, ਸਹਿਸਾ ਦੁੱਖ ਭੁੱਖ ਸਾਰੇ ਲੈ ਜਾਂਦੇ ਨੇ। ਇਹ ਰਹਾਉ ਦਾ ਦੀ ਪਵਿੱਤਰ ਪੰਕਤੀ ਹੈ। ਹਰ ਸ਼ਬਦ ਵਿੱਚ ਜਿੱਥੋਂ ਰਹਾਉ ਆਉਂਦਾ ਗੁਰੂ ਕੇ ਸਵਾਰਿਓ, ਇਹਦਾ ਭਾਵ ਇਹ ਹੈ ਕਿ ਜਿਹੜੀ ਸਤਿਗੁਰੂ ਜੀ ਪ੍ਰਮੁੱਖ ਰੂਪ ਵਿੱਚ ਗੱਲ ਕਹਿਣਾ ਚਾਹੁੰਦੇ ਨੇ ਉਹ ਰਹਾਉ ਦੇ ਬਚਨ ਵਿੱਚ ਹੈ। ਸਤਿਗੁਰਾਂ ਨੇ ਕਿਹਾ ਵੀ ਹਰੀ ਦੀ ਕਥਾ, ਉਹਦੇ ਗੁਣ ਸੁਣੋ, ਤਿੰਨ ਚੀਜ਼ਾਂ ਦੀ ਬਖਸ਼ਿਸ਼ ਹੋਵੇਗੀ, ਸਹਿਸਾ ਵੀ ਨਹੀਂ ਰਹੇਗਾ, ਦੁੱਖ ਵੀ ਨਹੀਂ ਰਹੇਗਾ, ਭੁੱਖ ਵੀ ਨਹੀਂ ਰਹੇਗੀ, ਇਹ ਸਾਰਾ ਕੁਝ ਲੈ ਜਾਵੇਗਾ।
ਰਹਾਉ ਰਵਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ।
ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਭਗਤ ਰਵਿਦਾਸ ਜੀ ਉਸਤਤ ਕਰਦੇ ਨੇ। ਲੋਕ ਕਹਿੰਦੇ ਨੇ ਇਹ ਚਮਾਰ ਨੇ, ਰਵਿਦਾਸ ਚਮਾਰ ਉਸਤਤ ਕਰੇ, ਕਹਿੰਦੇ ਨੇ ਵੀ ਇਹ ਨੀਵੀਂ ਜਾਤ ਦੇ ਨੇ। ਇੱਕ ਮੈਂ ਬੇਨਤੀ ਕਰਾਂ, ਗੁਰਮਤ ਵਿੱਚ ਜਾਤ ਪਾਤ ਦੀ ਗੱਲ ਨਹੀਂ। ਇਹ ਸਤਿਗੁਰੂ ਜੋ ਪੁਰਾਣੇ ਸਮੇਂ ਵਿੱਚ ਮੰਨਿਆ ਜਾਂਦਾ ਸੀ ਉਹਦਾ ਜ਼ਿਕਰ ਕਰਦੇ ਨੇ। ਕਹਿੰਦੇ ਰਵਿਦਾਸ ਜੀ ਵਡਿਆਈ ਕਰਦੇ ਨੇ ਮਾਲਕ ਦੀ, ਹਰੀ ਦੀ ਕੀਰਤ ਵਡਿਆਈ, ਨਿਮਖ ਇੱਕ ਗਾਏ, ਇੱਕ ਨਿਮਖ ਮਾਤਰ ਵੀ ਜਿਹੜਾ ਗਾਉਂਦਾ ਹੈ ਤੇ ਇਹ ਵਡਿਆਈ ਉਸਨੂੰ ਉੱਚਾ ਕਰ ਦਿੰਦੀ ਹੈ। ਭਗਤ ਰਵਿਦਾਸ ਸਾਹਿਬ ਉਸ ਮਾਲਕ ਦੀ ਸਿਫਤ ਸਲਾਹ ਬੜੇ ਪਿਆਰ ਦੇ ਨਾਲ ਕਰਦੇ ਹਨ।
ਪਤਿਤ ਜਾਤ ਉਤਮ ਭਇਆ, ਚਾਰ ਵਰਨ ਪਏ ਪਗ ਆਏ।
ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਪਤਿਤ ਜਾਤ ਕਹਿਣ ਤੋਂ ਭਾਵੇ ਉਹਨੂੰ ਨੀਵੀਂ ਜਾਤ ਦਾ ਲੋਕ ਸਮਝਦੇ ਸਨ। ਉਹਨਾਂ ਨੇ ਆਪ ਵੀ ਕਿਹਾ, ਉਹ ਕਹਿੰਦੇ ਨਾਗਰੀ ਜਨਾ ਮੇਰੀ ਜਾਤ ਵਿਖਿਆਤ ਚਮਾਰੰ। ਇਹ ਨਗਰ ਦੇ ਲੋਕੋਂ ਮੇਰੀ ਜਾਤ ਚਮਾਰ ਲੋਕ ਕਹਿੰਦੇ ਨੇ। ਹਿਰਦੇ ਰਾਮ ਗੋਬਿੰਦ ਗੁਣ ਸਾਰੰ, ਮੈਨੂੰ ਅੱਤ ਦਾ ਨੀਵੀਂ ਜਾਤ ਦਾ ਮੰਨਦੇ ਨੇ, ਪਰ ਗੱਲ ਇਹ ਹੈ ਮੇਰੇ ਹਿਰਦੇ ਵਿੱਚ ਰੱਬ ਦਾ ਨਾਮ ਹੈ, ਉਹਦੀ ਵਡਿਆਈ ਹੈ, ਇਸ ਕਰਕੇ ਉਹਦੀ ਵਡਿਆਈ ਕਰਕੇ ਉਹਦੀ ਨਾਮ ਕਰਕੇ ਮੈਂ ਉੱਤਮ ਹਾਂ। ਸਾਹਿਬ ਜੀ ਬਚਨ ਕਹਿੰਦੇ ਨੇ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਿਤ ਜਾਤ ਉੱਤਮ ਭਇਆ। ਅੱਤ ਦੀ ਨੀਵੀਂ ਜਾਤ ਤੇ ਨਾਮ ਜਪ ਕੇ ਏਡਾ ਭਗਤ ਰਵਿਦਾਸ ਉੱਚਾ ਹੋ ਗਿਆ, ਕਹਿ ਲਗੇ ਚਾਰ ਵਰਨ ਪਏ ਪਗ ਆਏ। ਚਾਰੇ ਦੇ ਚਾਰੇ ਵਰਨ ਭਗਤ ਰਵਿਦਾਸ ਜੀ ਦੇ ਚਰਨਾਂ ਵਿੱਚ ਆ ਕੇ ਝੁੱਕ ਗਏ। ਕਾਹਦੇ ਲਈ ਝੁਕੇ? ਹੱਡ ਮਿੱਝ ਮਾਸ ਸਰੀਰ ਤੇ ਪਹਿਲਾਂ ਵਰ ਗਈ ਹੈ, ਝੁਕੇ ਇਸ ਕਰਕੇ ਕਿਉਂਕਿ ਨਾਮ ਅੰਦਰ ਵਸ ਗਿਆ। ਇੱਕ ਮੈਂ ਹੋਰ ਬੇਨਤੀ ਕਰਦੇ ਹਾਂ, ਸਰੀਰ ਸਾਰਿਆਂ ਦਾ ਇੱਕੋ ਜਿਹਾ, ਕਿਸੇ ਦੇ ਸਰੀਰ ਵਿੱਚ ਫਰਕ ਨਹੀਂ, ਮਨੁੱਖੀ ਸਰੀਰ ਸਭ ਦਾ ਇੱਕੋ ਜਿਹਾ। ਪਰ ਇੱਕ ਚੀਜ਼ ਚੇਤੇ ਰੱਖਿਓ, ਇੱਕ ਸਰੀਰ ਐਸਾ ਜਿਹਦੇ ਵਿੱਚ ਰੱਬ ਆਪਣੇ ਨਾਮ ਦੀ ਦਾਤ ਰੱਖ ਦਿੰਦਾ, ਜਿਹਦੇ ਅੰਦਰ ਨਾਮ ਟਿਕਾ ਦਿੰਦਾ, ਉਹ ਸਰੀਰ ਸਤਿਕਾਰਯੋਗ ਹੋ ਜਾਂਦਾ। ਜਿਹਨੂੰ ਗੁਰੂ ਸਾਹਿਬ ਨੇ ਬਚਨ ਕੀਤਾ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ, ਉੱਥੇ ਸਾਹਿਬ ਦਾ ਬਚਨ ਹੈ, ਉਹ ਕਹਿੰਦੇ ਨੇ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਜਿੱਥੇ ਮੇਰੇ ਗੁਰੂ ਨੇ ਆਪਣੀ ਨਾਮ ਨੂੰ ਟਿਕਾ ਦਿੱਤਾ ਕਹਿ ਲੱਗੇ ਉੱਥੇ ਸਰੀਰ ਵੀ ਧਨ ਹੈ ਧਨ ਹੈ ਉਹ ਸਰੀਰ ਉੱਥੇ ਸਫਲ ਹੈ ਸਰੀਰ ਤੇ ਜੇ ਨਾਮ ਨਹੀਂ ਟਿਕਿਆ ਤੇ ਫਿਰ ਸਾਹਿਬ ਦਾ ਵਚਨ ਅਸੀਂ ਪੜ੍ਹਦੇ ਹਾਂ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਏ ਨਾ ਹੀ ਕਿਰਪਾ ਕਰ ਬਨਵਾਰੀਆ ਕਹਿ ਲਗੇ ਇਸ ਨੂੰ ਹੋਰ ਥਾਂ ਨਾ ਹੀ ਸ਼ਬਦ ਲਾਗ ਸਵਾਰੀਆ ਕਹਿਣ ਲੱਗੇ ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਇਹ ਕੀ ਕਰੇ ਦੇ ਤੇਰੀ ਨਾਮ ਤੋਂ ਬਿਨਾਂ ਇਹਦੀ ਤੇ ਕੋਈ ਕੀਮਤ ਨਹੀਂ ਹੈ ਇਹ ਤਾਂ ਹੱਡ ਮਿੱਝ ਮਾਸ ਦਾ ਇੱਕ ਲੋਥੜਾ ਹੈ ਪਰ ਜੇ ਨਾਮ ਟਿਕ ਗਿਆ ਫਿਰ ਕਹਿੰਦੇ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਉਹ ਸਰੀਰ ਵੀ ਪਵਿੱਤਰ ਹੋ ਗਿਆ ਤੇ ਭਗਤ ਰਵਿਦਾਸ ਜੀ ਬਾਰੇ ਕਹਿੰਦੇ ਉਸ ਭਗਤ ਰਵਿਦਾਸ ਸਾਹਿਬ ਜੀ ਨੇ ਨਾਮ ਜਪਿਆ ਚਾਰੇ ਵਰਨ ਭਗਤ ਜੀ ਦੇ ਚਰਨਾਂ ਵਿੱਚ ਆ ਕੇ ਝੁਕ ਗਏ
ਨਾਮ ਦੇਹ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ
ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਭਗਤ ਨਾਮਦੇਵ ਸਾਹਿਬ ਉਹਨਾਂ ਦੀ ਪ੍ਰੀਤ ਰੱਬ ਨਾਲ ਲੱਗ ਗਈ ਪਰਮੇਸ਼ਵਰ ਨਾਲ ਲੱਗ ਗਈ ਤੇ ਦੇਖਿਓ ਜਿਵੇਂ ਉਹਨਾਂ ਦੀ ਪ੍ਰੀਤ ਲੱਗੀ ਕਿਧਰੇ ਮਾਲਕ ਕਿਰਪਾ ਕਰੇ ਸਾਡੇ ਤੇ ਸਾਡੀ ਵੀ ਉਹ ਜੀ ਪ੍ਰੀਤ ਬਣ ਜਾਏ ਜੀ ਉਹ ਜੀ ਪ੍ਰੀਤ ਉਹਨਾਂ ਦੀ ਲੱਗੀ ਉਹ ਆਪਣੀ ਪ੍ਰੀਤ ਦਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਵੀ ਜਿਵੇਂ ਗਾਂ ਆਪਣੇ ਬੱਚੇ ਤੋਂ ਬਿਨਾਂ ਜਿਉਂ ਨਹੀਂ ਨਾ ਸਕਦੀ ਇਸੇ ਤਰ੍ਹਾਂ ਮੈਂ ਵੀ ਨਾਮ ਤੋਂ ਬਿਨਾਂ ਜਿਉਂ ਨਹੀਂ ਸਕਦਾ ਇਹ ਬੜੀ ਵੱਡੀ ਗੂੜੀ ਪ੍ਰੀਤ ਦਾ ਪ੍ਰਮਾਣ ਹੈ ਉਹ ਕਹਿੰਦੇ ਨੇ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਨ ਤੜਫੈ ਤੈਸੇ ਰਾਮ ਨਾਮ ਬਿਨ ਬਾਪ ਰੋ ਨਾਮ ਕਹਿਣ ਲੱਗੇ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ ਜਿਵੇਂ ਕਹਿੰਦੇ ਨੇ ਗਊ ਆਪਣੇ ਬੱਚੇ ਤੋਂ ਬਿਨਾਂ ਤੜਫਦੀ ਹੈ ਇਸੇ ਤਰ੍ਹਾਂ ਜੇ ਉਹਦੇ ਨਾਮ ਤੋਂ ਬਿਨਾਂ ਨਾਮਦੇਵ ਨੂੰ ਰਹਿਣਾ ਪੈ ਜਾਏ ਮੇਰਾ ਵੀ ਅੰਦਰਲਾ ਕੰਮ ਉੱਠਦਾ ਮੇਰਾ ਗੁਜ਼ਾਰਾ ਨਹੀਂ ਹੁੰਦਾ ਪ੍ਰੀਤ ਹੋਵੇ ਤੇ ਇਸੇ ਤਰ੍ਹਾਂ ਦੀ ਹੋਵੇ ਉਹ ਕਹਿਣ ਲੱਗੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਨਾਮਦੇਵ ਸਾਹਿਬ ਦੀ ਪ੍ਰੀਤ ਲੱਗ ਗਈ ਪਰਮੇਸ਼ਵਰ ਦੇ ਨਾਲ ਉਹਦੇ ਨਾਮ ਦੇ ਨਾਲ ਤੇ ਜਦੋਂ ਪ੍ਰੀਤ ਲੱਗੀ ਤੇ ਲੋਕਾਂ ਨੇ ਜਿਹੜੀ ਪੁਰਾਣੀ ਗੱਲ ਕਹਿੰਦੇ ਸਨ ਮੂੰਹ ਤੇ ਚੜ੍ਹੀ ਸੀ ਲੋਕ ਛੀਪਾ ਕਹੇ ਬੁਲਾਏ ਉਹ ਕਹਿੰਦੇ ਤੇ ਛੀਂਬਾ ਇਹ ਤੇ ਅੱਤ ਦਾ ਨੀਵੀਂ ਜਾਤ ਦਾ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਉਸ ਭਗਤ ਦੀ ਪ੍ਰੀਤ ਲੱਗ ਗਈ ਮਾਲਕ ਦੇ ਚਰਨਾਂ ਵਿੱਚ ਤੇ ਫਿਰ ਅੱਗੇ ਕੀ ਕਿਰਪਾ ਹੋਈ
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ
ਸਤਿਗੁਰੂ ਜੀ ਕਹਿਣ ਲੱਗੇ ਜਿੰਨੇ ਖੱਤਰੀ ਬ੍ਰਾਹਮਣ ਵੱਡੇ ਆਪਣੇ ਆਪ ਨੂੰ ਜਾਤ ਦਾ ਸਮਝਦੇ ਸਨ ਸਾਰਿਆਂ ਨੂੰ ਪਿੱਠ ਦੇ ਦਿੱਤੀ ਉਹਨਾਂ ਵੱਲ ਪਿੱਠ ਹੋ ਗਈ ਤੇ ਪਰਮੇਸ਼ਵਰ ਨੇ ਨਾਮਦੇਵ ਨੂੰ ਆਪਣੇ ਗਲੇ ਨਾਲ ਲਾ ਲਿਆ ਨਾਮਦੇਵ ਨੂੰ ਆਪਣੇ ਗਲੇ ਨਾਲ ਲਾ ਲਿਆ ਆਪਾਂ ਆਸਾ ਜੀ ਦੀ ਵਾਰ ਵਿੱਚ ਪੜ੍ਹਦੇ ਹਾਂ ਨਾ ਸੁਣਦੇ ਹਾਂ ਬਚਨ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਿਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਕਹਿਣ ਲੱਗੇ ਮੰਦਰ ਵਿੱਚ ਗਏ ਤੇ ਵੱਡੀ ਜਾਤ ਵਾਲੇ ਨੇ ਕਿਹਾ ਤੈਨੂੰ ਅਧਿਕਾਰ ਨਹੀਂ ਧਰਮ ਦੀ ਗੱਲ ਸੁਣਨ ਦਾ ਤੈਨੂੰ ਅਧਿਕਾਰ ਨਹੀਂ ਰੱਬ ਦੀ ਗੱਲ ਸੁਣਨ ਦਾ, ਤੂੰ ਕਿਉਂ ਆਇਆ? ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਖਿਆਲ ਕਰਿਓ, ਦਾਸ ਕਈ ਵਾਰੀ ਬੇਨਤੀ ਕਰਦਾ, ਵਿਦਵਾਨ ਸੱਜਣ ਕਹਿੰਦੇ ਨੇ ਤੇ ਸਤਿਗੁਰਾਂ ਨੇ ਦਿਆਲਤਾ ਬੜੀ ਕੀਤੀ, ਜਿਸ ਨੂੰ ਉਸ ਮੰਦਰ ਵਿੱਚੋਂ ਵੱਡੀ ਜਾਤ ਵਾਲੇ ਨੇ ਧੱਕੇ ਮਾਰੇ ਵੀ ਤੈਨੂੰ ਇੱਥੇ ਥਾਂ ਨਹੀਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੰਨੇ ਪ੍ਰਸੰਨ ਹੋ ਗਏ, ਕਹਿਣ ਲੱਗੇ ਨਾਮ ਦੇ ਨਾਮ ਦਾ ਰੰਗਿਆ, ਚਲੋ ਜੇ ਮੰਦਰ ਵਿੱਚ ਥਾਂ ਨਹੀਂ ਇਹਨੂੰ ਹਰਿਮੰਦਰ ਵਿੱਚ ਥਾਂ ਦੇਣੇ ਆ। ਗੁਰੂ ਕੇ ਸਵਾਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬਾਣੀ ਦੀ ਰਚਨਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰ ਦਿੱਤਾ। ਕਿੱਡੀ ਵੱਡੀ ਦਿਆਲਤਾ, ਕਿੱਡੀ ਵੱਡੀ ਬਖਸ਼ਿਸ਼ ਹੈ, ਕਿਉਂਕਿ ਗੁਰੂ ਅੰਦਰਲਾ ਵਿੰਦਾ ਹੈ, ਰੰਗਿਆ ਕਿ ਨਹੀਂ। ਗੁਰੂ ਨੇ ਵੇਖਿਆ ਵੀ ਅੰਦਰ ਨਾਮਦੇਵ ਤੇ ਰੰਗਿਆ ਹੋਇਆ ਉਹਦੇ ਪਿਆਰ ਵਿੱਚ। ਤੇ ਇੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਰੱਬ ਨੇ ਇਹਨਾਂ ਨੂੰ ਪਿੱਠ ਦੇ ਦਿੱਤੇ। ਨਾਮ ਦਿਓ ਲੀਆ ਮੁੱਖ ਲਾਏ, ਤੇ ਭਗਤ ਨਾਮਦੇਵ ਸਾਹਿਬ ਨੂੰ ਆਪਣੀ ਗਲਵਕੜੀ ਵਿੱਚ ਉਸ ਪਰਮੇਸ਼ਵਰ ਨੇ ਲਾ ਲਿਆ, ਉਸ ਨੂੰ ਆਪਣਾ ਬਣਾ ਲਿਆ।
ਜਿਤਨੇ ਭਗਤ ਹਰ ਸੇਵਕਾ, ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ।
ਸਤਿਗੁਰੂ ਜੀ ਨੇ ਬਚਨ ਕਿਹਾ, ਕਹਿ ਲੱਗੇ ਜਿੰਨੇ ਭਗਤ ਨੇ ਉਹਦੇ, ਜਿੰਨੇ ਉਹਦੀ ਬੰਦਗੀ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ, ਨਾਮ ਦੀ ਮਹਿਮਾ ਹੁੰਦੀ ਹੈ, ਜਿਹੜਾ ਵੀ ਜਪ ਲੈ, ਜਿਹੜਾ ਸੇਵਾ ਸਿਮਰਨ ਸਰੀਰ ਕਰਦਾ ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਕਰਨਾ ਵੀ ਚਾਹੀਦਾ। ਇਹ ਮਹਿਮਾ ਨਾਮ ਦੀ ਹੈ। ਤੇ ਗੁਰੂ ਕੇ ਸਵਾਰਿਓ ਉੱਥੇ ਬਚਨ ਕੀਤਾ, ਕਹਿਣ ਲੱਗੇ ਵੀ ਜਿੰਨੇ ਭਗਤ ਨੇ, ਜਿੰਨੇ ਉਸ ਰੱਬ ਦੇ ਸੇਵਕ ਨੇ, ਤੇ ਅਠਾਹਠ ਤੀਰਥ ਨੇ ਭਾਰਤ ਵਰਸ਼ ਦੀ ਧਰਤੀ ਵਿੱਚ, ਉਹਨਾਂ ਤੀਰਥਾਂ ਨੂੰ ਬਹੁਤ ਉੱਤਮ ਮੰਨਿਆ ਜਾਂਦਾ। ਕਹਿੰਦੇ ਵੀ ਇਹ ਬੜੇ ਪਵਿੱਤਰ ਨੇ, ਗੰਗਾ, ਜਮੁਨਾ, ਗੋਦਾਵਰੀ, ਸਰਸਤੀ, ਸੁਰਸਤੇ ਇਤਿਆਦਿ। ਇਹਨਾਂ ਨੂੰ ਤੀਰਥਾਂ ਨੂੰ ਇੱਥੋਂ ਦੇ ਵਸਨੀਕ ਬੜਾ ਪਵਿੱਤਰ ਮੰਨਦੇ ਨੇ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜਾ ਨਾਮ ਜਪਦਾ ਨਾ, ਬੰਦਗੀ ਕਰਦਾ, ਆ ਅਠਾਹਠ ਤੀਰਥ ਉਸ ਨਾਮ ਜਪਣ ਵਾਲੇ ਤੇ ਤਿਲਕ ਕੱਢਦੇ ਨੇ, ਉਹਦੇ ਅੱਗੇ ਝੁਕਦੇ ਨੇ, ਕਹਿੰਦੇ ਨੇ ਵਾਹ ਨਾਮ ਜਪਣ ਵਾਲਿਆ, ਤੇਰੇ ਅੱਗੇ ਸਾਡੀ ਕੋਈ ਸਮਰੱਥਾ ਨਹੀਂ, ਤੇਰੇ ਅੱਗੇ ਸਾਡੀ ਕੋਈ ਸਮਰੱਥਾ ਨਹੀਂ। ਤੇ ਇੱਥੋਂ ਤੱਕ ਬੇਨਤੀ ਕਰਾਂ, ਸਤਿਗੁਰਾਂ ਨੇ ਬਚਨ ਕਿਹਾ, ਕਹਿ ਲੱਗੇ ਗੰਗਾ, ਜਮੁਨਾ, ਗੋਦਾਵਰੀ, ਸੁਰਸਤੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ। ਕਹਿ ਲੱਗੇ ਆ ਸਾਰੇ ਤੀਰਥ ਜਿਹੜੇ ਨੇ ਉਦਮ ਕਰਦੇ ਨੇ ਵੀ ਕਿਧਰੇ ਸਾਧੂ ਦੀ, ਗੁਰਮੁਖ ਦੀ ਧੂੜੀ ਮਿਲ ਜਾਏ। ਤੇ ਉਹਨਾਂ ਤੋਂ ਕਿਸੇ ਨੇ ਪੁੱਛਿਆ ਵੀ ਤੁਸੀਂ ਤੇ ਲੋਕਾਂ ਨੂੰ ਪਵਿੱਤਰ ਕਰਦੇ ਹੋ, ਤੁਹਾਨੂੰ ਧੂੜੀ ਦੀ ਕੀ ਲੋੜ? ਲੋਕ ਤੁਹਾਡੇ ਵਿੱਚ ਇਸ਼ਨਾਨ ਕਰਦੇ ਨੇ ਤੇ ਤੁਹਾਨੂੰ ਕੀ ਲੋੜ ਪੈ ਗਈ ਸਾਧੂ ਦੀ ਧੂੜ ਦੀ, ਬੰਦਗੀ ਕਰਨ ਵਾਲੇ ਦੀ ਧੂੜ ਦੀ? ਉਹਨਾਂ ਤੀਰਥਾਂ ਨੇ ਕਿਹਾ ਲੋਕੀ ਪਾਪ ਸਾਡੇ ਵਿੱਚ ਲਾ ਜਾਂਦੇ ਨੇ, ਅਸੀਂ ਉਹਨਾਂ ਦੇ ਪਾਪਾਂ ਥੱਲੇ ਦੱਬੇ ਜਾ ਰਹੇ ਹਾਂ, ਅਸੀਂ ਆਪਣੇ ਪਾਪ ਹੁਣ ਕਿੱਥੇ ਦੂਰ ਕਰੀਏ? ਉੱਥੇ ਬਚਨ ਹੈ ਗੰਗਾ, ਜਮੁਨਾ, ਗੋਦਾਵਰੀ, ਸੁਰਸਤੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਕਹਿ ਲੱਗੇ ਜੇ ਕਿਧਰੇ ਰੱਬ ਦਾ ਪਿਆਰਾ ਆਪਣੇ ਚਰਨ ਪਾ ਦੇਵੇ ਤੇ ਉਹਦੀ ਧੂੜ ਸਾਡੀ ਮੈਲ ਦੂਰ ਕਰ ਦੇ। ਇਹ ਤੀਰਥ ਲੋਚਦੇ ਨੇ। ਇੱਥੇ ਸਤਿਗੁਰੂ ਕਹਿਣ ਲੱਗੇ ਵੀ ਉਹ ਅਠਾਹਠ ਤੀਰਥ ਉਹਦੇ ਬੰਦਗੀ ਕਰਨ ਵਾਲੇ ਦਾ ਤਿਲਕ ਕੱਢਦੇ ਨੇ, ਭਾਵ ਉਸਦੇ ਅੱਗੇ ਝੁਕਦੇ ਨੇ, ਉਹਦਾ ਸਤਿਕਾਰ ਕਰਦੇ ਨੇ ਵੀ ਇਹ ਬੰਦਗੀ ਕਰਨ ਵਾਲਾ ਸਾਡੇ ਤੋਂ ਉੱਤਮ ਹੈ।
ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ, जे कृपा करे हर राय।
साहिब गुरु रामदास सच्चे पातशाह जी वचन करदे ने भी नानक ता उन्हां नूं सदा ही स्पर्श करे, सदा ही उन्हां नूं स्पर्श करदा जिन्हां ते मेरा मालक अपनी कृपा करदा। केड़ी कृपा करदा? जिन्हां नूं नाम जपांदा, जिन्हां नूं बंदगी करांदा, ते जिन्हां नूं बंदगी करा लैंदा सतगुरु कह लगे उन्हां वर्गा होर कोई नहीं। एक होर बेनती करदे आं, गुरु कोलों सतगुरु कहिंदे तू सब कुछ मंग, पदार्थ भी मंग, पर जे तू नाम नहीं ना मंगिया तू कुछ भी नहीं मंगिया। तू छिलके मंगदा कदी तत् भी मंग लिया कर, पुत्र मंगदा माया मंगदा जायदाद मंगदा कोठियां ते कारा मंगदा, चंगी गल गुरु दे दर तो मंगना, पर जे ये मंग लिया ते नाम नहीं मंगिया तू की मंगिया। तू मंग नाम ते कदी जुड़ के हाथ जोड़ के उदे चरणा विच क्या कर, मालका करो कृपा आ जिंदगी बख्शिश कीती है ते इनू ऐसा नाम दा रंग बख्शो भी ये आवा गाउण दे चक्कर तो रहत हो जाए। सानू गुरु ने फतेह बुलाण दा हुक्म कीता, कह लगे चेते रखी इस फतेह तो बंदगी करके जीवन दी फतेह भी कर ली, जीवन दी फतेह हो जाए, आवना जाना ना रहे, इन्नी बंदगी करी ते गुरु दे दर तो मंगना चाहिए। सारे कृपा करो एक बारी सब ने उची आवाज शायद बोलना, बेनती करिए ते आखिए जी विसरना ही दातार, विसरना ही दातार,
विसरना
वाहिगुरु जी अपना नाम दे हो, अपना नाम दे हो, गुण गावा दिन रात, गुण गावा दिन रात, नानक जाओ ए हो, नानक जाओ ए हो, पातशाह कहिंदे ने भी कदी हाथ जोड़ के आख्या कर पातशाह कृपा करो नाम अंदर बस जाए। 24 घंटिया विच मैं कुछ पल तुहाडी याद लई कढ लवा करा, मैनू टाइम नहीं है, बंदा ते बीजी इन्ना हो गया है, शायद जे मौत भी आए जे दे तो सलाह पुछे ते कहेगा नहीं, जे मेरी सलाह मने ते हाली मेरे मैनू तेरे नाल जाण दा टाइम नहीं है, पर सतगुरु कह लगे कदी टाइम कढ लिया कर उहदी याद वास्ते। देख जिन्हां ने बंदगी कीती, जिन्हां ने नाम जपया, संसार उन्हां दी वड्याई करदा है, संसार उन्हां दी सिफत करदा है, भगत नामदेव साहिब भगत रविदास जे झुकाने आपां सिर जदों गुरु ग्रंथ साहिब सच्चे पातशाह जी दे चरणां विच झुकदे हां ते आपां सिर झुकाने हां उन्हां दे चरणां विच भी, क्योंकि बंदगी कीती है, कमाई कीती है, ते प्यारियो खेल सारी कमाई दी सिखी सतगुरां ने प्रैक्टिकल दिते, आख्या तू सेवा करनी है हथी करी, सिमरन करना है ते पहला आप करी, कदी संगत दे झूठे बर्तन साफ करके वेखी, ज्यों ज्यों संगत दे झूठे बर्तन लिशकणगे तेरे हथों त्यों त्यों तेरा अंदर लिशकेगा। हाली ते बड़ा जन्म जन्म की इस मन को मल लागी, काला हुआ स्याह, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੇ। ਕਹਿੰਦੇ ਨੇ ਭਲਿਆ ਕਦੀ ਆਪਣੇ ਜੀਵਨ 'ਤੇ ਤਰਸ ਕਰ ਅਤੇ ਉਹਦੀ ਯਾਦ ਵਿੱਚ ਜੁੜਿਆ ਕਰ। ਇਹਨਾਂ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਬਾਰੇ ਸਤਿਗੁਰਾਂ ਨੇ ਬਚਨ ਕਿਹਾ, ਸਾਰੇ ਪੜ੍ਹ ਕੇ ਸਮਾਪਤੀ ਕਰਦੇ ਹਾਂ। ਜਿਨੀ ਨਾਮ ਧਿਆਇਆ, ਜਿਨੀ ਨਾਮ ਧਿਆਇਆ, ਜਿਨੀ ਗਏ ਮੁਸਕਤ ਕਾਲ, ਗਏ ਮੁਸਕਤ ਕਾਲ, ਨਾਨਕ ਤੇ ਮੁਖੀ ਉਜਲੇ, ਨਾਨਕ ਤੇ ਮੁਖੀ ਉਜਲੇ, ਕੇਤੀ ਛੁੱਟੀ ਨਾਲ, ਕੇਤੀ ਛੁੱਟੀ ਨਾਲ, ਗੁਰੂ ਬਖਸ਼ਿਸ਼ ਕਰੇ। ਅਖੀਰਲੇ ਸਤਿਗੁਰਾਂ ਦੇ ਬੋਲ ਪੜ੍ਹ ਕੇ ਸਮਾਪਤੀ ਕਰਦੇ ਹਾਂ।
ਜਿਤਨੇ ਭਗਤ ਹਰ ਸੇਵਕਾ, ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਦਿਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।